ਸਤਨਾਮ ਜਪੋ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਹਿ ਪ੍ਰਗਟਿਉ ਮਰਦ ਅਗੰਮੜਾ ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਠਾਂਢ ਪਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆ ਪੰਥ ਚਲੈ ਤਵ ਜਗਤ ਮੈਂ ਜਬ ਤੁਮ ਕਰੋ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਸੱਜਣ ਸੱਚਾ ਪਾਤਸ਼ਾਹ ਸ਼ਿਰਸ਼ਾਹਾਂ ਦੇ ਜਿਸ ਪਾਸ ਬੈਠਿਆ ਸਭਨਾਂ ਦਾ ਵੇਸ ਮੂਹ ਕੁਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰਾ ਸੁਣੈ ਜੋ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਅਮਨਾ ਸਕਤ ਕਰ ਸਿਫਤ ਤੁਮਹਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਾਰੀਆਂ ਸੰਗਤਾਂ ਪਿਆਰ ਸਤਿਕਾਰ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਗੁਰਾਂ ਦਾ ਧਿਆਨ ਕਰੀਏ ਯਾਦ ਕਰੀਏ ਸ਼ੁਰੂ ਤੋਂ ਲੈ ਕੇ ਧੰਨ ਗੁਰੂ ਨਾਨਕ ਦੇਵ ਜੀ ਤੋਂ ਸਾਰਿਆਂ ਸਰੂਪਾਂ ਦਾ ਧਿਆਨ ਔਰ ਅੱਜ ਅਵਤਾਰ ਦਿਹਾੜਾ ਉਹ ਸੁਦੀ ਸੱਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਅਵਤਾਰ ਦਿਹਾੜਾ ਸੰਗਤਾਂ ਮਨਾ ਰਹੀਆਂ ਹਨ ਔਰ 24, 25, 26 ਤਰੀਕ ਅੱਜ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਦਾ ਜੋੜ ਮੇਲਾ ਛੋਟੇ ਸਾਹਿਬਜ਼ਾਦਿਆਂ ਦਾ ਪ੍ਰਾਰੰਭ ਹੈ ਔਰ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਆਪਾਂ ਸਾਰੇ ਸਜੇ ਹੋਏ ਹਾਂ ਗੁਰਾਂ ਦੇ ਪਿਆਰੇ ਗੁਰਾਂ ਦੀ ਬਾਣੀ ਵਿੱਚ ਜ਼ਿਕਰ ਆਉਂਦਾ ਹੈ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਂ ਐਸੇ ਗੁਰਮੁਖ ਪਿਆਰੇ ਮਹਾਂਪੁਰਖਾਂ ਸਾਰਿਆਂ ਨੂੰ ਯਾਦ ਕਰਦੇ ਹੋਏ ਸਤਿਗੁਰਾਂ ਨੂੰ ਯਾਦ ਕਰਦੇ ਹੋਏ ਗੁਰਾਂ ਨੂੰ ਹਾਜ਼ਰ ਜਾਣਦੇ ਹੋਏ ਸੱਚਖੰਡ ਤੱਕ ਆਪਣੀ ਆਵਾਜ਼ ਜਾਂਦੀ ਹੋਵੇ ਗੱਜ ਵੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਦੋਂ ਤੋਂ ਲੈ ਕੇ ਆਪ ਜੀ ਨੇ ਸ੍ਰੀ ਹੇਮਕੁੰਡ ਸਾਹਿਬ ਦੀ ਧਰਤੀ ਤੇ ਜੋ ਨਿਰੰਕਾਰ ਜੀ ਨੇ ਹੀ ਇੱਕ ਕੌਤਕ ਵਰਤਾਇਆ ਹੈ ਜਿੱਥੇ ਆਪ ਦੁਸ਼ਟ ਦਮਨ ਦੇ ਰੂਪ ਵਿੱਚ ਸ੍ਰਿਸ਼ਟੀ ਦਾ ਭਲਾ ਕਰਨ ਆਏ ਉਦੋਂ ਵੀ ਆਪ ਜੀ ਨੇ ਮਾਤਾ ਪਿਤਾ ਤੋਂ ਆਪ ਦਾ ਜਨਮ ਨਹੀਂ ਸੀ ਹੋਇਆ ਸਿਰਫ ਆਪ ਪ੍ਰਗਟ ਹੀ ਹੋਏ ਸੀ ਤੇ ਫਿਰ ਅਕਾਲ ਪੁਰਖ ਦੀ ਆਗਿਆ ਪਾ ਕੇ ਸ੍ਰੀ ਹੇਮਕੁੰਡ ਸਾਹਿਬ ਆਪ ਨੇ ਬਹੁਤ ਭਾਰੀ ਤਪੱਸਿਆ ਕੀਤੀ ਬਹੁਤ ਸਾਰੇ ਯੁੱਗਾਂ ਦੇ ਵਿੱਚ ਇਹ ਵਿਦ ਕਰਤ ਤਪੱਸਿਆ ਭਇਓ ਦਵੈ ਤੇ ਇੱਕ ਰੂਪ ਹੋਵੈ ਗਇਓ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਕਮਾਈ ਇਹਦੇ ਵਿੱਚ ਬੜੇ ਐਸੇ ਕੌਤਕ ਹਨ ਜੇ ਨਿਰੰਕਾਰ ਜੀ ਸਿੱਧਾ ਵੀ ਆਉਣਾ ਚਾਹੁਣ ਆ ਸਕਦੇ ਨੇ। ਪਰ ਇਹ ਇੱਕ ਗੁਰਮਤ ਹੈ, ਗੁਰਸਿੱਖੀ ਹੈ ਕਿ ਜਿਹਦੇ ਵਿੱਚ ਪਹਿਲਾਂ ਇਹ ਸਿਖਾਇਆ ਜਾਂਦਾ ਕਿ ਕਮਾਈ ਕਰਨੀ ਹੈ, ਆਪਣੀ ਕਮਾਈ ਜ਼ਰੂਰ ਕਰਨੀ ਹੈ ਸਭ ਨੇ। ਜਿਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਫਰਮਾਇਆ, ਰੋੜਾਂ ਦੀ ਗੁਰਕਰੀ ਵਿਛਾਈ, ਗੁਰੂ ਨਾਨਕ ਸਾਹਿਬ ਨੇ ਵੀ ਬਹੁਤ ਜ਼ਿਆਦਾ ਤਪੱਸਿਆ ਦੱਸੀ ਕੀਤੀ ਹੈ। ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸ਼ਮ ਬਣ ਆਈ। ਕਲਗੀਧਰ ਮਹਾਰਾਜ ਨੇ ਸਰਬਲੋ ਪ੍ਰਕਾਸ਼ ਦੇ ਵਿੱਚ ਇਹ ਬਚਨ ਕੀਤੇ ਨੇ। ਵਾਹਿਗੁਰੂ ਮੰਤਰ ਗੁਰੂ ਨਾਨਕ ਸਾਹਿਬ ਨੇ ਸ੍ਰਿਸ਼ਟੀ ਦੇ ਰਚਣ ਤੋਂ ਪਹਿਲਾਂ 36 ਯੁੱਗ ਵਰਤਿਆ, ਗੁਬਾਰਾ ਤਾੜੀ ਲਾਈ ਸਿਰਜਣ ਹਾਰਾ ਮਾਰੂ ਸੋਹਲਿਆਂ ਵਿੱਚ ਸਾਰੇ ਪੜ੍ਹਦੇ ਨੇ। ਧੁੰਦੂਕਾਰ ਨਿਰਾਲਮ ਬੈਠਾ, ਨਾ ਤਾਂ ਧੰਦ ਪਸਾਰਾ ਹੈ। ਨੌ ਨੌ ਯੁੱਗ ਤੱਕ ਚਾਰ ਅੱਖਰਾਂ ਦੀ ਕਮਾਈ ਗੁਰਾਂ ਨੇ ਕੀਤੀ, ਵਾਹ ਹੇ ਗੋ ਰੂ। ਇਹਨਾਂ ਅੱਖਰਾਂ ਦੀ ਕਮਾਈ ਕਰਕੇ 36 ਯੁੱਗਾਂ ਦੇ ਵਿੱਚ ਵਾਹਿਗੁਰੂ ਮੰਤਰ ਜੋ ਸਾਨੂੰ ਗੁਰੂ ਨਾਨਕ ਸਾਹਿਬ ਨੇ, ਨਿਰੰਕਾਰ ਜੀ ਨੇ ਇਹ ਰੂਪ ਧਾਰਨ ਕਰਕੇ ਸ੍ਰਿਸ਼ਟੀ ਤੇ ਨਿਰਗੁਣ ਤੋਂ ਸਰਗੁਣ ਸਰੂਪ ਧਾਰਨ ਕੀਤਾ। ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਣ ਕੀਆ ਨਾਨਕ ਆਪੇ ਹੀ ਫਿਰ ਜਾਪ। ਸੋ ਨਿਰੰਕਾਰ ਪਰਮੇਸ਼ਰ ਜੀ ਨੇ ਹੀ ਆਪਣਾ ਸਰੂਪ ਗੁਰੂ ਨਾਨਕ ਰੂਪ ਧਾਰਨ ਕੀਤਾ ਸ੍ਰਿਸ਼ਟੀ ਤੇ। ਅੱਗੇ ਤੋਂ ਅੱਗੇ ਸਾਰੇ ਸਰੂਪ ਗੁਰੂ ਨਾਨਕ ਸਾਹਿਬ ਦੇ ਹੀ ਨੇ। ਇੱਕੋ ਜੋਤ ਹੈ, ਜਾਮੇ ਬਦਲੇ ਨੇ ਦਸ। ਕਲਗੀਧਰ ਪਿਤਾ ਮਹਾਰਾਜ ਨੇ ਬਹੁਤ ਭਾਰੀ ਤਪੱਸਿਆ ਬੰਦਗੀ ਕਰਕੇ ਦਵੈਤੇ ਏਕ ਰੂਪ ਹੋਵੇ ਗਯੋ ਦੀ ਸਥਿਤੀ ਵਿੱਚ ਚਲੇ ਗਏ। ਜਦੋਂ ਇੱਕ ਰੂਪ ਹੋ ਗਏ, ਨਿਰੰਕਾਰ ਜੀ ਦੇ ਚਰਨਾਂ ਵਿੱਚ ਚਲੇ ਗਏ, ਤਾਂ ਉਸ ਵਕਤ ਮਹਾਰਾਜ ਆਪਣਾ ਇਹ ਸਾਰਾ ਬਚਨ ਬਚਿੱਤਰ ਨਾਟਕ ਦੇ ਵਿੱਚ ਲਿਖਦੇ ਨੇ। ਇਹ ਅਕਾਲ ਪੁਰਖ ਵਾਹਿਗੁਰੂ ਜੀ ਨੇ ਮੈਨੂੰ ਆਪਣੇ ਪਾਸ ਬਿਠਾ ਲਿਆ, ਆਪਣੇ ਤਖ਼ਤ ਤੇ ਨਾਲ ਸੁਸ਼ੋਭਿਤ ਕੀਤਾ। ਕਿਉਂਕਿ ਕਈ ਵਾਰ ਆਪਾਂ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰੇ, ਮਹਾਂਪੁਰਖ ਜਾਂਦੇ ਨੇ ਗੁਰਾਂ ਦੇ ਗੁਰਪੁਰਬ ਤੇ ਵੀ, ਜੋਤੀ ਜੋਤ ਵਾਲੇ ਤੇ ਪੜ੍ਹਦੇ ਸ਼ਬਦ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਪੜ੍ਹਦੇ ਹਾਂ। ਇਹਦਾ ਅੰਤਰੀਵ ਜਿਹੜਾ ਭਾਵ ਹੈ ਉਹ ਇਹ ਹੈ ਕਿ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ। ਜਲ ਇੱਥੇ ਇੱਕ ਜਲ ਹੈ ਬਰਫ਼, ਜਦੋਂ ਪਾਣੀ ਜੰਮ ਜਾਂਦਾ ਬਰਫ਼ ਬਣ ਜਾਂਦਾ ਬਿਲਕੁਲ, ਉਹਦੇ ਉੱਤੇ ਜਦੋਂ ਸੂਰਜ ਦੀ ਕਿਰਨ ਆ ਕੇ ਪੈਂਦੀ ਹੈ, ਉਹ ਹੌਲੀ ਹੌਲੀ ਪਾਣੀ ਬਣ ਕੇ ਫਿਰ ਨਦੀਆਂ ਨਾਲਿਆਂ ਦੇ ਰਾਹੀਂ ਸਮੁੰਦਰ ਵਿੱਚ ਜਾ ਮਿਲਦਾ। ਤੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਜੋਤੀ ਜੋਤ ਰਲੀ, ਇਹ ਵੀ ਇੱਕ ਅਵਸਥਾ ਹੈ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਮਨੁੱਖ ਦੀ ਸੰਪੂਰਨਤਾ ਕਦੋਂ ਹੈ? ਜਦੋਂ ਬੰਦਗੀ ਕਰਦਿਆਂ ਕਰਦਿਆਂ ਆਪਣੀ ਜਿਹੜੀ ਜੋਤ ਹੈ ਉਹ ਪਰਮਾਤਮਾ ਦੇ ਵਿੱਚ ਵਿਆਪਕ ਦੇ ਵਿੱਚ ਲੀਨ ਹੋ ਜਾਂਦੀ। ਵਿਆਪਕ ਪਰਮਾਤਮਾ ਵਿੱਚ ਲੀਨ ਹੋ ਕੇ ਜਦੋਂ ਤਖ਼ਤ ਤੇ ਬਿਰਾਜਮਾਨ ਹੋਏ, ਨਿਰੰਕਾਰ ਜੀ ਨੇ ਕੋਲ ਬਿਠਾਇਆ। ਮਹਾਰਾਜ ਲਿਖਦੇ ਨੇ ਬਚਨ, ਆਪ ਸੱਚੇ ਪਾਤਸ਼ਾਹ ਨੇ ਬਚਨ ਲਿਖੇ ਨੇ ਕਿ ਨਿਰੰਕਾਰ ਜੀ ਨੇ ਸਾਨੂੰ ਕੋਲ ਬਿਠਾ ਕੇ ਬਚਨ ਕੀਤਾ, ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਪੰਥ ਪ੍ਰਚੁਰ ਕਰਵੇ ਕਹੋ ਸਾਜਾ। ਮੈਂ ਤੁਹਾਨੂੰ ਆਪਣਾ ਪੁੱਤਰ ਨਿਵਾਜਦਾ ਹਾਂ, ਤੁਹਾਨੂੰ ਆਪਣਾ ਪੁੱਤਰ ਸਾਜਿਆ, ਤੁਸੀਂ ਜਾ ਕੇ ਸ੍ਰਿਸ਼ਟੀ ਦੇ ਉੱਤੇ ਜਿਵੇਂ ਤੁਸੀਂ ਸਾਡੇ ਵਿੱਚ ਲੀਨ ਹੋਏ ਹੋ, ਇਸੇ ਤਰ੍ਹਾਂ ਜਾ ਕੇ ਧਰਤੀ ਦੇ ਉੱਤੇ ਸੰਸਾਰ ਦਾ ਭਲਾ ਕਰਨਾ ਹੈ। ਕਲਗੀਧਰ ਮਹਾਰਾਜ ਆਪ ਆਪਾਂ ਨੂੰ ਸਾਰਿਆਂ ਨੂੰ ਬਚਿੱਤਰ ਨਾਟਕ ਦੇ ਰਾਹੀਂ ਦੱਸਦੇ ਨੇ ਕਿ ਕਿਸ ਪ੍ਰਕਾਰ ਸਾਨੂੰ ਜਿਉਂ ਤਿਉਂ ਪ੍ਰਭ ਮੋਹੇ ਸਮਝਾਇਓ, ਇਹ ਵਿਦ ਕਹਿ ਕਹਿ ਇਹ ਲੋਕ ਪਠਾਇਓ। ਜਿਉਂ ਤਿਉਂ ਕਰਕੇ ਪਰਮੇਸ਼ਰ ਜੀ ਨੇ ਸਾਨੂੰ ਸਮਝਾਇਆ ਕਿ ਤੁਹਾਨੂੰ ਸ੍ਰਿਸ਼ਟੀ ਦੇ ਉੱਤੇ ਜਾ ਕੇ ਭਲਾ ਕਰਨਾ ਹੀ ਪੈਣਾ। ਬੜੀ ਬੇਨਤੀ ਕੀਤੀ ਕਿ ਮਹਾਰਾਜ ਸਾਡਾ ਜਾਣ ਨੂੰ ਹੁਣ ਮਾਇਆ ਦੇ ਵਿੱਚ ਚਿੱਤ ਨਹੀਂ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਬੇਨਤੀਆਂ ਕੀਤੀਆਂ ਔਰ ਆਪ ਬਚਨ ਲਿਖਦੇ ਨੇ ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ ਚੇਤਨਾ ਭਇਓ ਹਮਰੋ ਆਵਨ ਕਹਿ। ਸਾਡੀ ਜਿਹੜੀ ਸੁਰਤੀ ਸੀ ਉਹ ਨਿਰੰਕਾਰ ਜੀ ਦੇ ਚਰਨਾਂ ਵਿੱਚ ਚੁਭੀ ਹੋਈ ਸੀ, ਜੁੜੀ ਹੋਈ ਸੀ, ਮਿਲੀ ਹੋਈ, ਸਾਡਾ ਆਉਣ ਨੂੰ ਚਿੱਤ ਨਾ ਸੀ ਕਰਦਾ। ਪਰ ਜਿਉਂ ਤਿਉਂ ਪ੍ਰਭ ਮੋਹੇ ਸਮਝਾਇਓ, ਕੋਲ ਬਿਠਾ ਕੇ ਜਿਵੇਂ ਇੱਕ ਪਿਤਾ ਪੁੱਤਰ ਨੂੰ ਸਮਝਾਉਂਦਾ, ਪੁੱਤਰ ਜੀ ਜਿਵੇਂ ਤੁਹਾਡਾ ਭਲਾ ਹੋਇਆ, ਜਿਵੇਂ ਤੁਸੀਂ ਆਏ ਹੋ ਸ੍ਰਿਸ਼ਟੀ ਵਿੱਚੋਂ, ਸਾਡੇ ਚ ਲੀਨ ਹੋਏ ਹੋ, ਅਸੀਂ ਵੀ ਚਾਹੁੰਦੇ ਹਾਂ ਕਿ ਬੇਅੰਤ ਬੇਅੰਤ ਸੰਸਾਰ ਜੋ ਹੈ ਇਹਨੂੰ ਉਪਦੇਸ਼ ਦੇ ਕੇ ਇਉਂ ਲੀਨ ਕਰ ਲਓ ਜਿਸ ਤਰ੍ਹਾਂ ਵਾਸ਼ਪੀਕਰਨ ਬਣਦਾ ਨਾ, ਸਮੁੰਦਰ ਦੇ ਵਿੱਚੋਂ ਭਾਫ ਉੱਡਦੀ ਹੈ, ਉੱਡ ਕੇ ਬੱਦਲ ਬਣ ਜਾਂਦੀ ਹੈ, ਬੱਦਲ ਬਣ ਕੇ ਬੂੰਦਾਂ ਪੈਂਦੀਆਂ ਨੇ, ਬਰਸਾਤ ਹੁੰਦੀ ਹੈ, ਤਪਤ ਮਾਹੇ ਠੰਡ ਵਰਤਾਈ, ਅਨੰਦ ਭਇਆ ਦੁੱਖ ਨਾਠੇ ਭਾਈ, ਮੀਹੋਂ ਪਇਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਜਦੋਂ ਸੰਸਾਰ ਦੇ ਉੱਤੇ ਬਹੁਤ ਤਪਸ਼ ਪੈਂਦੀ ਹੈ, ਮੇਘਾਂ ਨੂੰ ਫੁਰਮਾਨ ਹੋਇਆ ਵਰਸੋ ਕਿਰਪਾ ਧਾਰ, ਫਿਰ ਬੱਦਲਾਂ ਨੂੰ ਹੁਕਮ ਹੁੰਦਾ ਜਾਓ ਦੁਨੀਆਂ ਦੇ ਉੱਤੇ ਜਾ ਕੇ ਬਰਸਾਤ ਕਰੋ, ਠੰਡ ਪਾਓ, ਅਤੇ ਉਹ ਜਿਹੜਾ ਪਾਣੀ ਹੁੰਦਾ ਸਮੁੰਦਰ ਦਾ ਭਾਫ ਬਣ ਕੇ ਬੱਦਲ ਬਣਦਾ, ਬੱਦਲ ਬਣ ਕੇ ਵਰਦਾ, ਵਰ ਕੇ ਫਿਰ ਉਹ ਬੂੰਦਾਂ ਰੂਪ, ਫਿਰ ਹੌਲੀ ਹੌਲੀ ਨਦੀਆਂ ਤੈ ਵਾਹ ਪਵਹ ਸਮੁੰਦ ਨਾ ਜਾਣੀਏ, ਫਿਰ ਸਮੁੰਦਰ ਵਿੱਚ ਆ ਕੇ ਪੈ ਜਾਂਦਾ। ਸੰਸਾਰ ਵਿੱਚ ਬੱਦਲ ਠੰਡ ਪਾਉਂਦਾ ਪਰ ਵਾਪਸ ਫਿਰ ਸਮੁੰਦਰ ਵਿੱਚ ਹੀ ਉਹ ਬੂੰਦਾਂ ਨਾਲ ਜਾਂਦੀਆਂ ਨੇ ਆ ਕੇ। ਇਸੇ ਤਰ੍ਹਾਂ ਤੁਸੀਂ ਵੀ ਸ੍ਰਿਸ਼ਟੀ ਦੇ ਉੱਤੇ ਜਾ ਕੇ ਠੰਡ ਪਾਓ, ਸ਼ਾਂਤੀ ਕਰੋ, ਜ਼ੁਲਮ ਦਾ ਨਾਸ਼ ਕਰੋ, ਜ਼ਾਲਮਾਂ ਦਾ ਨਾਸ਼ ਕਰਨਾ ਇਹ ਸਾਡਾ ਹੁਕਮ ਹੈ। ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਕਮ ਦੀ ਪਾਲਣਾ ਕਰਦਿਆਂ ਹੋਇਆਂ ਜੋ ਜੋ ਨਿਰੰਕਾਰ ਜੀ ਨੇ ਹੁਕਮ ਕੀਤੇ ਸੀ, ਜੋ ਜੋ ਮਹਾਰਾਜ ਸੱਚੇ ਪਾਤਸ਼ਾਹ ਨੂੰ ਡਿਊਟੀ ਲਾਈ, ਸੇਵਾ ਲਾਈ ਸੀ, ਸਾਰਿਆਂ ਦੀ ਡਿਊਟੀ ਲੱਗਦੀ, ਸੇਵਾ ਲੱਗਦੀ ਹਰੇਕ ਦੀ ਅਕਾਲ ਪੁਰਖ ਜੀ ਵੱਲੋਂ, ਬਿਨਾਂ ਉਹਨਾਂ ਦੇ ਹੁਕਮ ਤੋਂ ਤਾਂ ਕੋਈ ਚੱਲਦਾ ਹੀ ਨਹੀਂ ਨਾ ਹੈ। ਸਾਰਿਆਂ ਦਾ ਹੁਕਮ ਹੈ, ਕਿਸੇ ਨੂੰ ਕੀਰਤਨ ਦੀ ਡਿਊਟੀ ਹੈ, ਕਿਸੇ ਦੀ ਕਥਾ ਦੀ ਡਿਊਟੀ ਹੈ, ਕਿਸੇ ਦੀ ਕੋਈ ਡਿਊਟੀ ਹੈ, ਆਪੋ ਆਪਣੀ ਡਿਊਟੀ ਹੈ ਹਰੇਕ ਦੀ, ਸੇਵਾ ਦੀ ਡਿਊਟੀ ਇਹੀ ਹੈ। ਉਸ ਵਕਤ ਜਦੋਂ ਹੁਕਮ ਹੋਇਆ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਮਹਾਰਾਜ ਆਪ ਬਚਨ ਲਿਖਦੇ ਨੇ, ਠਾਂਡ ਭਇਓ ਮੈਂ ਜ਼ੋਰ ਕਰ ਬਚਨ ਕਹਾ ਸਿਰ ਨਿਆਏ। ਮੈਂ ਹੱਥ ਜੋੜ ਕੇ ਸਿਰ ਨਵਾ ਕੇ ਖੜ ਗਿਆ ਸਾਹਮਣੇ ਨਿਰੰਕਾਰ ਜੀ ਦੇ ਔਰ ਬੇਨਤੀ ਕੀਤੀ, ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ। ਜਦੋਂ ਆਪ ਜੀ ਸਹਾਈ ਹੋਵੋਗੇ ਤਾਂ ਇਹ ਪੰਥ ਚੱਲੇਗਾ। ਇੰਨੀ ਉੱਚੀ ਅਵਸਥਾ ਦੇ ਵਿੱਚ ਪਹੁੰਚ ਕੇ ਲੀਨ ਹੋ ਜਾਣਾ ਨਿਰੰਕਾਰ ਜੀ ਦੇ ਵਿੱਚ, ਤੇ ਫਿਰ ਇਹ ਬਖਸ਼ਿਸ਼ ਮੰਗਣੀ ਕਿ ਆਪ ਜੀ ਕਿਰਪਾ ਕਰਿਓ, ਦੇਗ ਤੇਗ ਜੱਗ ਮੈਂ ਦਊ ਚਲੈ, ਰਾਖ ਆਪ ਮੋਹੇ ਔਰ ਨਾ ਦਲੈ। ਆਪਾਂ ਇਹ ਸਾਰੇ ਰਹਿ ਰਾਜ ਸਾਹਿਬ ਦੇ ਵਿੱਚ ਦੋਹਰੇ ਪੜ੍ਹਦੇ ਹੀ ਹਾਂ। ਗੁਰਾਂ ਦੇ ਉੱਤੇ ਨਿਰੰਕਾਰ ਜੀ ਦੀ ਬਖਸ਼ਿਸ਼ ਹੋਈ, ਇੱਕ ਬਚਨ ਮੰਗਿਆ, ਮਾਇਆ ਦੇ ਵਿੱਚ ਜਾ ਕੇ ਮਾਇਆ ਤੋਂ ਨਿਰਲੇਪ ਰਹੀਏ ਕਿਰਪਾ ਕਰੋ। ਭਾਵੇਂ ਵੀ ਨਿਰੰਕਾਰ ਜੀ ਦੇ ਵਿੱਚ ਲੀਨ ਹੋ ਚੁੱਕੇ ਨੇ, ਪਰ ਇੱਕ ਮਹਾਰਾਜ ਸੱਚੇ ਪਾਤਸ਼ਾਹ ਦੇ ਇਹ ਆਪਾਂ ਜਿਹੜੇ ਗੁਣ ਨੇ ਉਹ ਸਾਨੂੰ ਗੁਣ ਦੇਣਾ ਚਾਹੁੰਦੇ ਨੇ। ਜਿਵੇਂ ਪਹਿਲੇ ਪਾਤਸ਼ਾਹ ਨੇ ਹਮੇਸ਼ਾ ਕਿਹਾ, ਜੇ ਕਿਸੇ ਦਾ ਕੋਈ ਕੰਮ ਵੀ ਕਰਨਾ ਸੀ ਤਾਂ ਪਹਿਲੇ ਪਾਤਸ਼ਾਹ ਕਹਿੰਦੇ ਸੀ ਇਹ ਬਚਨ ਕਰਤਾਰ ਕਰੇਗਾ, ਨਿਰੰਕਾਰ ਜੀ ਕਰਨਗੇ। ਉਹਨਾਂ ਨੇ ਕਦੇ ਨਹੀਂ ਕਿਹਾ ਕਿ ਮੈਂ ਕਰਾਂਗਾ, ਇਹ ਨਿਰੰਕਾਰ ਜੀ ਕਰਨਗੇ, ਕਰਤਾਰ ਕਰਨਗੇ। ਇਸੇ ਤਰ੍ਹਾਂ ਹੀ ਜੇ ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਸਾਰਿਆਂ ਸਰੂਪਾਂ ਨੇ ਕਦੇ ਵੀ ਕਿਸੇ ਸਿੱਖ ਤੇ ਬਖਸ਼ਿਸ਼ ਕੀਤੀ, ਦਸਵੇਂ ਪਾਤਸ਼ਾਹ ਮਹਾਰਾਜ ਨੇ ਵੀ ਕਿਰਪਾ ਕੀਤੀ, ਤਾਂ ਉਹਨਾਂ ਦੇ ਮੁਖਾਰ ਬਿੰਦ ਵਿੱਚੋਂ ਹਮੇਸ਼ਾ ਨਿਕਲਦਾ ਬਚਨ ਕਿ ਗੁਰੂ ਨਾਨਕ ਸਾਹਿਬ ਤੇਰੀਆਂ ਝੋਲੀਆਂ ਭਰਨ, ਗੁਰੂ ਨਾਨਕ ਸਾਹਿਬ ਕਿਰਪਾ ਕਰਨ। ਉਹਨਾਂ ਸਰੂਪਾਂ ਸਾਰਿਆਂ ਨੇ ਗੁਰੂ ਨਾਨਕ ਸਾਹਿਬ ਦਾ ਨਾਂ ਲਿਆ, ਗੁਰੂ ਨਾਨਕ ਸਾਹਿਬ ਨੇ ਨਿਰੰਕਾਰ ਦਾ ਨਾਮ ਲਿਆ। ਇਸ ਕਰਕੇ ਆਪਾਂ ਇਹਨਾਂ ਚੀਜ਼ਾਂ ਦੇ ਵਿੱਚੋਂ ਇਹ ਗੁਣਾਂ ਨੂੰ ਲੈਣਾ, ਜਦੋਂ ਵੀ ਕੋਈ ਬਚਨ ਕਰਨਾ ਹਮੇਸ਼ਾ ਇਹ ਨਹੀਂ ਕਹਿਣਾ ਕਿ ਇਹ ਮੈਂ ਕੀਤਾ, ਹਮੇਸ਼ਾ ਮੈਂ ਵਿੱਚ ਦੇਖੋ ਕਿ ਮੈਂ ਤਾਂ ਨਹੀਂ ਕਹੀ ਗੱਲ, ਹਮੇਸ਼ਾ ਇਹੀ ਕਹੋ ਕਿ ਇਹ ਸਤਿਗੁਰ ਜੀ ਨੇ ਕੀਤਾ, ਸਤਿਗੁਰ ਨੇ ਕਰਵਾਇਆ, ਸਤਿਗੁਰ ਦੀ ਕਿਰਪਾ ਨਾਲ ਹੋਇਆ। ਇਹ ਜੋ ਕੁਝ ਵੀ ਹੁੰਦਾ ਸਤਿਗੁਰ ਦੀ ਬਖਸ਼ਿਸ਼ ਦਾ ਸਦਕਾ ਹੀ ਹੁੰਦਾ, ਮਹਾਂਪੁਰਖਾਂ ਦੀ ਕਿਰਪਾ ਹੁੰਦੀ, ਸਾਰਿਆਂ ਦੀ ਰਹਿਮਤਾਂ ਹੁੰਦੀਆਂ ਨੇ, ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਦੱਸੀ ਆ ਕਿ ਨਿਰੰਕਾਰ ਜੀ ਨੇ ਕਿਰਪਾ ਕੀਤੀ। ਦਸਵੇਂ ਪਾਤਸ਼ਾਹ ਵੀ ਇਹੀ ਬਚਨ ਕਰਦੇ ਨੇ ਕਿ ਮੈਂ ਭਾਈ ਮੈਂ ਤਾਂ ਆਪ ਗੁਰੂ ਨਾਨਕ ਦੇ ਦਰ ਦਾ ਸੇਵਾਦਾਰ ਹਾਂ, ਇਹ ਨਿਮਰਤਾ ਹੈ। ਮਹਾਰਾਜ ਕਹਿੰਦੇ ਮੋਕੋ ਦਾਸ ਤਵਨ ਕਾ ਜਾਨੋ, ਸਤਿਗੁਰੂ ਜੀ ਕਹਿੰਦੇ ਮੈਂ ਤਾਂ ਦਾਸ ਹਾਂ। ਅਕਾਲ ਪੁਰਖੋ ਵਾਚ ਇਸ ਕੀਟ ਪ੍ਰਤ ਕਹਿੰਦੇ ਨੇ, ਕਹਿੰਦੇ ਅਕਾਲ ਪੁਰਖ ਜੀ ਨੇ ਇਸ ਕੀੜੇ ਨੂੰ ਇਹ ਬਚਨ ਕੀਤਾ, ਇਹ ਕੀੜੇ ਨੂੰ। ਜਦੋਂ ਦਸਵੇਂ ਪਾਤਸ਼ਾਹ ਇਹ ਕਹਿੰਦੇ ਨੇ ਕੀੜਾ ਮੈਂ ਤਾਂ ਕੀੜਾ ਹਾਂ, ਫਿਰ ਆਪਾਂ ਨੂੰ ਉਥੋਂ ਸਿੱਖਿਆ ਲੈਣੀ ਚਾਹੀਦੀ। ਉਹ ਸਾਡੇ ਲਈ ਹੀ ਬਚਨ ਲਿਖਿਆ ਕਿ ਜਦੋਂ ਤੱਕ ਆਪਾਂ ਆਪਣੀ ਬਿਰਤੀ ਚ ਨਿਮਰਤਾ ਨਹੀਂ ਲਿਆਉਂਦੇ, ਨੀਵੇਂ ਨਹੀਂ ਹੁੰਦੇ, ਉਦੋਂ ਤੱਕ ਉਹ ਫਿਰ ਬਖਸ਼ਿਸ਼ ਹੁੰਦੀ ਨਹੀਂ। ਬਖਸ਼ਿਸ਼ ਲੈਣ ਲਈ ਨਿਮਰਤਾ ਚ ਆਉਣਾ ਪੈਂਦਾ, ਬਹੁਤ ਨਿਮਰਤਾ ਵਿਚ ਆਉਣਾ ਪੈਂਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਕੀ ਕੀਤਾ, ਪਹਿਲੇ ਪਾਤਸ਼ਾਹ ਨੇ ਕਿੰਨੀ ਕਮਾਈ ਕੀਤੀ, ਦੂਜਿਆਂ ਨੇ ਵੀ ਕੀਤੀ, ਸਾਰਿਆਂ ਸਰੂਪਾਂ ਨੇ ਕਮਾਈ, ਬਹੁਤ 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 ਯੁੱਗਾਂ ਤੋਂ ਕਮਾਈ ਕੀਤੀ। ਗੁਰੂ ਘਰ ਦੇ ਵਿੱਚ ਇਹ ਚੀਜ਼ ਹੈ, ਜੇ ਹੁਣ ਸਤਿਗੁਰੂ ਹੁਣ ਕੁਛ ਕਰਨਾ ਚਾਹੁਣ ਕੀ ਉਹ ਨਹੀਂ ਕਰ ਸਕਦੇ? ਜਿਵੇਂ ਭਾਈ ਬਿਧੀ ਚੰਦ ਜੀ ਨੂੰ ਜਦੋਂ ਘੋੜੇ ਲੈਣ ਭੇਜਿਆ ਸੀ, ਛੇਵੇਂ ਪਾਤਸ਼ਾਹ ਨੇ ਬਚਨ ਕੀਤਾ ਸੀ ਭਾਈ ਬਿਧੀ ਚੰਦ ਜੀ ਨੂੰ ਕਿ ਤੁਸੀਂ ਭਾਈ ਬਿਧੀ ਚੰਦ ਜੀ ਜਦੋਂ ਘੋੜੇ ਕੱਢਣੇ ਆ, ਸਾਨੂੰ ਪਤਾ ਕਿ ਤੁਹਾਡੇ ਤੇ ਬਖਸ਼ਿਸ਼ ਹੈ ਗੁਰੂ ਨਾਨਕ ਦੇ ਦਰ ਦੀ, ਤੁਸੀਂ ਜੋ ਮਰਜ਼ੀ ਕਰ ਸਕਦੇ ਹੋ ਆਪਣੀ ਸ਼ਕਤੀ ਨਾਲ ਤਾਕਤ ਨਾਲ, ਤੁਹਾਡੇ ਉੱਤੇ ਕਿਰਪਾ, ਪਰ ਅਸੀਂ ਇਹ ਗੱਲ ਕਹਾਂਗੇ ਕਿ ਤੁਸੀਂ ਉੱਥੇ ਜਾ ਕੇ ਕੋਈ ਕਰਾਮਾਤ ਕੋਈ ਸ਼ਕਤੀ ਦੀ ਵਰਤੋਂ ਨਾ ਕਰਿਓ। ਕੀ ਕਰਿਓ? ਕਹਿੰਦੇ ਆਪਣੀ ਬੁੱਧੀ ਦੀ ਸਿਆਣਪ ਨਾਲ, ਆਪਣੇ ਦਿਮਾਗ ਨਾਲ, ਆਪਣੇ ਢੰਗ ਤਰੀਕੇ ਨਾਲ ਤੁਸੀਂ ਉੱਥੋਂ ਘੋੜੇ ਕੱਢ ਕੇ ਲਿਆਉਣੇ ਆ, ਕਰਾਮਾਤ ਨਹੀਂ ਆਪਾਂ ਇਸ ਕੰਮ ਲਈ ਦਿਖਾਉਣੀ। ਸਤਿਗੁਰੂ ਇਹ ਇਸ ਕਰਕੇ ਚਾਹੁੰਦੇ ਨੇ ਕਿ ਖਾਲਸਾ ਸੋ ਇਹਨਾਂ ਗੱਲਾਂ ਵਿੱਚ ਸਮਰੱਥ ਹੋਵੇ। ਹੁਣ ਆਪਾਂ ਨੂੰ ਜਿੰਨੀ ਕੁ ਮਾਰ ਪੈਂਦੀ ਹੈ ਓਨੀ ਕੁ ਆਪਾਂ ਫਿਰ ਬੁੱਧੀ ਤਿੱਖੀ ਕਰਦੇ ਹਾਂ, ਆਪਣੀ ਕੋਈ ਢੰਗ ਤਰੀਕਾ ਸੋਚਦੇ ਹਾਂ। ਜੇ ਆਹ ਸਾਰੇ ਕੰਮ ਜਿੰਨੇ ਆਪਾਂ ਹੁਣ ਕਰ ਰਹੇ ਹਾਂ, ਜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚੁਟਕੀ ਸਭ ਕੁ ਕਰ ਦੇਣ, ਫਿਰ ਆਪਾਂ ਤਾਂ ਉੱਥੇ ਬੈਠੇ ਰਹਾਂਗੇ। ਤਦ ਚਾਰੇ ਪਾਸਿਓਂ ਪ੍ਰੇਰਨਾ ਦੇ ਕੇ ਹੋਰ ਤਰ੍ਹਾਂ ਦੀ ਮਾਰ ਪਵਾਉਂਦੇ ਨੇ, ਨਾਲੇ ਸਾਡੀ ਬੁੱਧੀ ਤਿੱਖੀ ਕਰਦੇ ਨੇ ਵੀ ਤੁਸੀਂ ਆਪ ਸਿਆਣੇ ਹੋ, ਆਪ ਸਿਆਣੇ ਹੋ, ਆਪ ਤੁਰਨਾ ਸਿੱਖੋ। ਹੁਣ ਜਿਵੇਂ ਕਹਿੰਦੇ ਪਿਓ ਇੱਕ ਵਾਰੀ ਗੋਦੀ ਚੱਕ ਕੇ ਮੇਲਾ ਦਿਖਾ ਦਿੰਦਾ, ਬਾਅਦ ਚ ਕਹਿੰਦਾ ਪੁੱਤ ਹੁਣ ਵੱਡਾ ਹੋ ਕੇ ਆਪ ਦੇਖੀ। ਹੁਣ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਕਹਿੰਦੇ ਨੇ ਤੂੰ ਆਪ ਮਿਹਨਤ ਕਰੋ, ਆਪ ਅਰਦਾਸ ਕਰੋ, ਆਪਣੀ ਬੁੱਧੀ ਲੜਾਓ, ਉਹਦੇ ਵਿੱਚ ਕਿਰਪਾ ਹੁੰਦੀ ਹੈ, ਨਾ ਕਿ ਤੁਸੀਂ ਕੋਈ ਇਹ ਮੰਗੋ ਕਿ ਅੱਜ ਤੁਸੀਂ ਮਹਾਰਾਜ ਜੀ ਕੁਝ ਦਿਖਾਓ। ਕਹਿੰਦੇ ਮੈਂ ਵੀ ਕਰੂੰਗਾ। ਕਦੋਂ ਕਰੋਗੇ ਮਹਾਰਾਜ ਜੀ? ਜੇ ਨਾਮਦੇਵ ਜੀ ਵੇਲੇ ਜਦੋਂ 7:30 ਘੜੀਆਂ ਦਾ ਸਮਾਂ ਦੇ ਤਾ, ਗਊ ਜਿਉਂਦੀ ਕਰ ਦੇ, ਨਹੀਂ ਤਾਂ 7:30 ਘੜੀਆਂ ਤੇਰਾ ਟਾਈਮ ਹੈ, ਤੇਰਾ ਗਾਲ ਉਤਾਰ ਦਿਆਂਗਾ ਨਾਲੋਂ। 7 ਘੜੀ ਜਬ ਬੀਤੀ ਸੁਣੀ, ਦੇਖੋ ਇਸ ਤਰ੍ਹਾਂ ਹੀ ਹੁੰਦਾ ਹਰ ਵਾਰੀ। ਜਦੋਂ 7 ਘੜੀਆਂ ਬਤੀਤ ਹੋ ਗਈਆਂ, ਲੋਕੀ ਉੱਠ ਕੇ ਤੁਰਨੇ ਸ਼ੁਰੂ ਹੋ ਗਏ ਵੀ ਹੁਣ ਜਦੋਂ 7 ਘੜੀਆਂ ਚ ਨੀ ਗਊ ਜਿਉਂਦੀ ਹੋਈ, ਹੁਣ ਕਿਤੇ ਹੋ ਜਾਣੀ ਹੈ। ਸਾਰੀ ਦੁਨੀਆਂ ਉੱਠ ਕੇ ਚੱਲ ਪਈ, 7 ਘੜੀ ਜਬ ਬੀਤੀ ਸੁਣੀ, ਅੱਜ ਹੁਣ ਆਇਓ ਤੇਰੇ ਭਵਨ ਧਣੀ, ਪਾਖੰਤਣ ਬਾਜ ਬਜਾਏ ਲਾ, ਗਰੁੜ ਚੜੇ ਗੋਬਿੰਦ ਆਏ ਲਾ। ਫਿਰ ਪਰਮੇਸ਼ਰ ਜੀ ਆ ਗਏ, ਕਹਿੰਦੇ ਬੋਲ ਕੀ ਕਰਨਾ ਹੁਣ। ਸੋ ਕਹਿਣ ਤੋਂ ਭਾਵ ਇਹ ਹੈ ਕਿ ਪਹਿਲਾਂ ਉਹਨਾਂ ਨੇ ਸਾਨੂੰ ਦੇਖਣਾ। ਜਦੋਂ ਐਨ ਥੱਕ ਕੇ ਚੂਰ ਹੋ ਕੇ ਅਸੀਂ ਡਿੱਗ ਪਾਂਗੇ ਚਰਨਾਂ ਚ ਵੀ ਬਾਪੂ ਜੀ ਹੁਣ ਸਾਡੇ ਹੱਥ ਖੜੇ ਆ, ਕਿਉਂਕਿ ਉਹ ਸਾਡੀ ਬੁੱਧੀ ਦੀ ਸਿਆਣਪ ਵੀ ਦੇਖਦੇ ਆ। ਫਿਰ ਸਾਡੇ ਚ ਕਈ ਵਾਰ ਹੋਮੇ ਵੀ ਹੁੰਦੀ, ਹੋਮੇ ਨੂੰ ਵੀ ਨਿਵਰਤ ਕਰਨਾ ਹੁੰਦਾ ਉਹਨਾਂ ਨੇ। ਇਸ ਕਰਕੇ ਜਦੋਂ ਦੇਵਤਿਆਂ ਨੂੰ ਹੋਮੇ ਹੋ ਜਾਏ ਤਾਂ ਉਹਨਾਂ ਦੇ ਮਗਰ ਦੈਂਤ ਪਾ ਦਿੱਤੇ ਜਾਂਦੇ ਨੇ। ਜਦੋਂ ਦੈਂਤ ਆਪਣੇ ਹੱਥ ਖੜੇ ਕਰ ਦੇਣ ਦੇਵਤੇ, ਇੱਕ ਵਾਰ ਦੇਵਤਿਆਂ ਉੱਤੇ ਆ ਸਰਬਲੋਹ ਪ੍ਰਕਾਸ਼ ਵਿੱਚ ਇਹ ਸਾਰੀਆਂ ਚੀਜ਼ਾਂ ਆਉਂਦੀਆਂ। ਸਰਬਲੋਹ ਪ੍ਰਕਾਸ਼ ਵਿੱਚ ਐਸਾ ਲਿਖਿਆ, ਬੜਾ ਭਿਆਨਕ ਦੈਂਤ ਸ੍ਰਿਸ਼ਟੀ ਤੇ ਪਰਮੇਸ਼ਰ ਨੇ ਤਾਂ ਪ੍ਰਗਟ ਕੀਤਾ ਕਿ ਜਿਹੜੇ ਦੇਵਤੇ ਸੀ ਇਹ ਵੱਡੇ, ਇਹ ਕਹਿੰਦੇ ਆਵੇਂ ਭਗਵਾਨ ਹੈ। ਪਰਮੇਸ਼ਰ ਕਹਿੰਦੇ ਅੱਛਾ ਬਈ ਦੇਖ ਲੈਂਦੇ ਹਾਂ ਭਗਵਾਨ ਕਿਹੜੇ ਨੇ। ਉਦੋਂ ਪਰਮੇਸ਼ਰ ਨੇ ਇੱਕ ਦੈਂਤ ਪ੍ਰਗਟ ਕਰ ਦਿੱਤਾ। ਉਹ ਦੈਂਤ ਨੇ ਇੰਨੀ ਮਾਰ ਮਾਰੀ ਕਿ ਤੁਸੀਂ ਦੇਖੋ ਇਹ ਹਾਲਤ ਸੀ ਵੱਡਿਆਂ ਤਿੰਨਾਂ ਦੇਵਤਿਆਂ ਦੀ, ਸਾਰਿਆਂ ਦੀ ਵੀ ਮਿੱਟੀ ਮਲ ਕੇ ਨਾ ਮੂੰਹ ਤੇ ਪਿੰਡੇ ਤੇ ਮਿੱਟੀ ਮਲ ਕੇ ਗਾਰੇ ਚ ਲਿਟ ਗਏ ਸੀ ਵੀ ਕਿਤੇ ਸਾਨੂੰ ਉਹ ਦੈਂਤ ਦੇਖ ਕੇ ਮਾਰ ਨਾ ਦੇਵੇ। ਮਿੱਟੀ ਚ ਪਏ ਹੱਥ ਜੋੜ ਜੋੜ ਅਰਦਾਸਾਂ ਕਰਨ, ਹੇ ਪ੍ਰਭੂ ਹੁਣ ਇੱਥੋਂ ਕੱਢ। ਪਰਮੇਸ਼ੁਰ ਨੇ ਉਹਨਾਂ ਨੂੰ ਜਿਣਾਉਣਾ ਸੀ ਕਿ ਪਰਮੇਸ਼ੁਰ ਹੋਰ ਹੈ ਤੇ ਤੁਸੀਂ ਪਰਮੇਸ਼ੁਰ ਨਹੀਂ ਹੈਗੇ। ਉਹਨਾਂ ਦੇ ਹੰਕਾਰ ਨੂੰ ਮੇਟਣ ਲਈ ਪਰਮੇਸ਼ੁਰ ਜੀ ਨੇ ਇਹ ਕਰਮ ਕੀਤਾ। ਫਿਰ ਕਹਿੰਦੇ ਮਹਾਰਾਜ ਹੁਣ ਬਚਾਓ। ਜਦੋਂ ਦੇਖ ਲਿਆ ਵੀ ਹੋਮੇ ਵਾਲੀ ਸੂਈ ਥੱਲੇ ਆ ਗਈ, ਨਿਮਰਤਾ ਚ ਆ ਗਏ, ਮਿੱਟੀ ਚ ਲਿਟ ਗਏ, ਉਹ ਗਾਰੇ ਚ ਲਿਟ ਗਏ ਜਾ ਕੇ ਜੰਗਲਾਂ ਚ, ਪਰਮੇਸ਼ੁਰ ਜੀ ਨੇ ਕਿਹਾ ਚੰਗਾ ਹੁਣ ਅਸੀਂ ਆਵਾਂਗੇ। ਫਿਰ ਪਰਮੇਸ਼ੁਰ ਜੀ ਨੇ ਦੇਖ ਲਿਆ ਹੁਣ ਉਹ ਹੋਮੇ ਟੁੱਟ ਗਈ ਕਿ ਮੈਂ ਭਗਵਾਨ ਹਾਂ। ਭਗਵਾਨ ਵਾਲੀ ਹੋਮੇ ਤੋੜਦੇ ਆ ਉਹ, ਜਦੋਂ ਆਪਣੇ ਚ ਵੀ ਹੋਮੇ ਆ ਜਾਂਦੀ ਤਾਂ ਆਪਾਂ ਨੂੰ ਕੋਈ ਨਾ ਕੋਈ ਦੈਂਤ ਚਮੇੜ ਦਿੰਦੇ ਨੇ। ਆਪੇ ਦੈਂਤ ਲਾਏ ਦਿੱਤੇ ਸੰਤ ਜਨਾਂ ਕੋ, ਆਪੇ ਰਾਖਾ ਸੋਈ। ਆਪੇ ਹੀ ਤਾਂ ਦੈਂਤ ਸਾਡੇ ਮਗਰ ਲਾਉਣ ਵਾਲੇ ਨੇ ਤੇ ਆਪੇ ਰਾਖੇ ਨੇ ਸਾਡੇ। ਕਿਉਂ ਘਬਰਾਉਣ ਵਾਲੀ ਵੀ ਗੱਲ ਨਹੀਂ ਹੈ, ਨਾਲੇ ਪਰਖਦੇ ਵੀ ਨੇ, ਨਾਲੇ ਸਿਰ ਤੇ ਖੜੇ ਦੇਖਦੇ ਵੀ ਨੇ ਵੀ ਹੁਣ ਦੇਖਦੇ ਹਾਂ। ਤੁਸੀਂ ਆਪੋ ਆਪਣਾ ਦਿਮਾਗ ਲੜਾਓ, ਬੁੱਧੀ ਲੜਾਉਣੀ ਹੈ। ਇਸ ਕਰਕੇ ਇਹ ਸਾਰਾ ਪ੍ਰਸੰਗ ਲਿਖਿਆ। ਜਦੋਂ ਨਿਰੰਕਾਰ ਜੀ ਨੇ ਫਿਰ ਇੱਕ ਰੂਪ ਧਾਰਨ ਕੀਤਾ, ਉਹ 10-12 ਫੁੱਟ ਦਾ ਇੱਕ ਸਰੂਪ, ਸਾਰਾ ਹੀ ਲੋਹੇ ਦਾ ਸਰੀਰ ਧਾਰਿਆ, ਉਹਨੂੰ ਕਹਿੰਦੇ ਸਰਬਲੋਹ। ਉਥੋਂ ਸਰਬਲੋਹ ਪ੍ਰਗਟ ਹੋਇਆ। ਸਰਬਲੋਹ ਦਾ ਰੂਪ ਧਾਰਨ ਕਰਕੇ ਪਰਮੇਸ਼ੁਰ ਜੀ ਨੇ ਉਹ ਦੈਂਤ ਨੂੰ ਮਾਰਿਆ, ਦੈਂਤਾਂ ਨੂੰ ਖਤਮ ਕੀਤਾ। ਇਸ ਕਰਕੇ ਨਿਰੰਕਾਰ ਪਰਮੇਸ਼ੁਰ ਜੀ ਜਦੋਂ ਜਦੋਂ ਸਮਾਂ ਆਉਂਦਾ ਪਰਖਦੇ ਨੇ ਸਾਰਿਆਂ ਦੀ ਬੁੱਧੀ ਨੂੰ, ਮਨ ਦੇ ਹੰਕਾਰ ਨੂੰ। ਹੁਣ ਵੀ ਸਾਰੇ ਇਹ ਬਚਨ ਕਹਿੰਦੇ ਨੇ ਕਿ ਮੈਂ ਕਰ ਲਵਾਂਗਾ, ਮੈਂ ਕਰ ਦਿਆਂਗਾ। ਹੁਣ ਉਹੀ ਮੈਂ ਕਰਕੇ ਹੀ ਸਾਨੂੰ ਢਿੱਲ ਦਿੱਤੀ, ਚੰਗਾ ਵੀ ਕਰ ਲਓ, ਫਿਰ ਸਾਰੇ ਜਾਣੇ ਕਰ ਲਓ, ਕਰਕੇ ਦਿਖਾਓ ਲਿਆਓ। ਬਿਨਾਂ ਗੁਰੂ ਦੀ ਕਿਰਪਾ ਤੋਂ ਆਪਾਂ ਕੁਛ ਨਹੀਂ ਕਰ ਸਕਦੇ, ਬਿਨਾਂ ਸਤਿਗੁਰੂ ਦੀ ਕਿਰਪਾ ਤੋਂ ਕੁਛ ਨਹੀਂ ਹੋ ਸਕਦਾ। ਜੋ ਕੁਝ ਹੋਣਾ ਸਤਿਗੁਰੂ ਦੀ ਕਿਰਪਾ ਨਾਲ ਹੋਣਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਪਹਿਲਾਂ ਹੀ ਆਸਰਾ ਲਈਏ। ਮਹਾਂਪੁਰਖ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦਾ ਬਚਨ ਬਾਬਾ ਠਾਕੁਰ ਸਿੰਘ ਜੀ ਨੇ ਸੁਣਾਇਆ ਸੀ ਦਾਸ ਨੂੰ। ਕਹਿੰਦੇ ਮਹਾਂਪੁਰਖਾਂ ਨੇ ਕਿਹਾ ਸੀ ਵੀ ਪਹਿਲਾਂ ਤਾਂ ਪੰਥ ਵਿੱਚ ਹੰਕਾਰ ਬੜਾ ਆਊਗਾ, ਸਾਰੇ ਕਹਿਣਗੇ ਮੈਂ ਸਿਆਣਾ, ਮੈਂ। ਕਹਿੰਦੇ ਮੁੜ ਕੇ ਇਹੀ ਜੀ ਮੁਸੀਬਤ ਖੜੀ ਹੋਊਗੀ ਬਈ, ਫਿਰ ਅਖੀਰ ਹੰਭ ਕੇ ਸਾਰਾ ਪੰਥ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜ ਕੇ ਕਹੂਗਾ ਵੀ ਹੇ ਗੁਰੂ ਗ੍ਰੰਥ ਸਾਹਿਬ ਹੁਣ ਤੂੰ ਹੀ ਆ। ਕਹਿੰਦੇ ਜਦੋਂ ਸਾਰਾ ਪੰਥ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਪੈ ਜੂ ਨਾ, ਫਿਰ ਸਤਿਗੁਰੂ ਜੀ ਸਾਰੇ ਪੰਥ ਦੀ ਬੌੜੀ ਕਰਨਗੇ। ਇਹ ਹਲੇ ਸਮਾਂ ਦੇਖੀ ਚੱਲੋ, ਹਲੇ ਮਾਰ ਪੈਂਦੀ ਆ ਤੇ ਪੈਣੀ ਆ, ਪੈਂਦਿਆਂ ਫਿਰ ਸਾਡੀ ਬੁੱਧੀ ਦਰੁਸਤ ਹੁੰਦੀ ਤੁਰੀ ਜਾਣੀ ਹੈ। ਜਿਉਂ ਜਿਉਂ ਲੋਹੇ ਨੂੰ ਕੁੱਟਦੇ ਨੇ ਤਿਉਂ ਤਿਉਂ ਉਹਦੇ ਵਿੱਚੋਂ ਮੈਲ ਕੱਢਦੇ ਨੇ। ਬਾਰਹ ਮੰਨੀ ਸੁੱਧ ਕਰਾਇਆ ਬਾਹੜ ਨਾਹੀਂ ਤਾਂ ਈਜਾ ਹੈ, ਸੋਨੇ ਨੂੰ ਸੁਨਿਆਰਾ 12 ਵਾਰੀ ਸੁੱਧ ਕਰਦਾ। ਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਅਵਤਾਰ ਧਾਰ ਕੇ ਸ੍ਰਿਸ਼ਟੀ ਦੇ ਉੱਤੇ ਪਟਨਾ ਸ਼ਹਿਰ ਵਿਖੇ ਭਵ ਲਇਓ ਤਹੀਂ ਪ੍ਰਕਾਸ਼ ਹਮਾਰਾ ਭਇਓ। ਪਟਨਾ ਸ਼ਹਿਰ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ, ਕਈ ਕਹਿੰਦੇ ਨੇ ਇਹ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਸੀ ਤ੍ਰਿਵੇਣੀ ਤੇ, ਜਾਂ ਇਹ ਬਨਾਰਸ ਦੇ ਵਿੱਚ ਸੀ ਉਦੋਂ ਇਹ ਹੋਇਆ, ਨਹੀਂ। ਅਵਤਾਰ ਲੈਣ ਦਾ ਢੰਗ ਆਪੋ ਆਪਣੇ, ਇੱਕ ਤੇ ਸਤਿਗੁਰੂ ਜੀ, ਇੱਕ ਜਦੋਂ ਵਿਸ਼ੇਸ਼ ਕਿਤੇ ਸ਼ਕਤੀ ਨੂੰ ਭੇਜਦੇ ਦੇਵਤਿਆਂ ਨੂੰ, ਇੱਕ ਜਦੋਂ ਸ਼ਹੀਦ ਸਿੰਘ ਅਵਤਾਰ ਲੈਂਦੇ ਨੇ। ਇਹ ਸਰੀਰ ਪਹਿਲਾਂ ਜਨਮ ਲੈਂਦਾ, ਜੋਤ ਬਾਅਦ ਵਿੱਚ ਪੈਂਦੀ ਹੈ। ਇਹ ਇੱਥੇ ਕਿਸੇ ਨਾਲ ਹੋਇਆ ਵੀ ਹੈ, ਉਹ ਪਰਿਵਾਰ ਨੇ ਮੈਨੂੰ ਗੱਲ ਦੱਸੀ, ਕਹਿੰਦੇ ਸਾਨੂੰ ਤਾਂ ਕਥਾ ਸੁਣ ਕੇ ਪਤਾ ਲੱਗਿਆ ਵੀ ਇਹ ਸਾਡੇ ਨਾਲ ਹੋਇਆ ਕੀ ਹੈ, ਕਿਉਂਕਿ ਉਹ ਕਥਾ 'ਚ ਗੱਲ ਦੱਸੀ ਹੋਈ ਸੀ। ਕਹਿੰਦੇ ਸਾਡੇ ਲੜਕਾ ਹੋਇਆ, ਜਦੋਂ ਲੜਕਾ ਹੋਇਆ ਤੇ ਕਹਿੰਦੇ 2 ਘੰਟੇ ਆਇਆ ਵੀ ਜਿਵੇਂ ਡੈਡ ਬਾਡੀ ਆ, ਜਾਂ ਹਿੱਲੇ ਨਾ ਜੁੱਲੇ ਨਾ। ਕਹਿੰਦੇ ਉਹ ਮਾਤਾ ਕਹਿੰਦੀ ਮੈਂ ਐਂ ਜੋਤ ਆਉਂਦੀ ਦੇਖੀ ਤੇ ਉਹ ਬੱਚੇ ਦੇ ਵਿੱਚ ਸਮਾ ਗਈ। ਜਦੋਂ ਸਮਾਈ ਤੇ ਉਸੇ ਵਕਤ ਉਹ ਹਿੱਲਣ ਜੁੱਲਣ ਲੱਗ ਪਿਆ, ਰੋਣ ਲੱਗ ਪਿਆ। ਕਹਿੰਦੀ ਇਹ ਸਾਡੇ ਨਾਲ ਹੋਇਆ ਹੋਇਆ ਵੀ ਗੱਲ ਸਹੀ ਹੈ। ਮੈਂ ਕਿਹਾ ਹੁਣ ਅਸੀਂ ਕੋਈ ਟਰਪਾਲਬਾਜ਼ੀ ਤਾਂ ਨਹੀਂ ਮਾਰਦੇ। ਇਹ ਬਚਨ ਮੈਨੂੰ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ ਰਾਮਪੁਰ ਖੇੜੇ ਦੁਪਹਿਰ ਦੇ ਸਮੇਂ ਤੇ ਜਦੋਂ ਘੁੱਟ ਰਹੇ ਸੀ ਮਹਾਂਪੁਰਖਾਂ ਨੂੰ, ਬਚਨ ਕਰ ਰਹੇ ਸੀ ਨਾਲ ਨਾਲ, ਕੋਈ ਗੱਲ ਮੇਰੇ ਮੂੰਹ ਚੋਂ ਨਿਕਲੀ। ਮੈਂ ਸੁਭਾਵਕ ਕਿਹਾ, ਮੈਂ ਕਿਹਾ ਜੀ ਨਾਲੇ ਤਾਂ ਕਹਿੰਦੇ ਨੇ ਬਈ ਸੋ ਮੁੱਖ ਜਲੋ ਜਿਤ ਕਹ ਹੈ ਠਾਕੁਰ ਜੋਨੀ, ਤੇ ਨਾਲੇ ਫਿਰ ਕਹਿੰਦੇ ਨੇ ਮਾਤਾ ਤ੍ਰਿਪਤਾ ਜੀ, ਪਿਤਾ ਜੀ ਕਾਲੂ ਜੀ, ਕਲਿਆਣ ਚੰਦ ਜੀ, ਤੇ ਨਾਲੇ ਅੱਗੇ ਸਾਰੇ ਸਰੂਪਾਂ ਦੇ ਮਾਤਾ ਪਿਤਾ। ਇਹ ਨਹੀਂ ਸਮਝ ਲੱਗੀ ਮੈਨੂੰ। ਨਾਲੇ ਕਹਿੰਦੇ ਨਿਰੰਕਾਰ ਜੀ ਆਏ ਨੇ, ਉਦੋਂ ਅਸੀਂ ਨਿਆਣੇ ਸੀ, 18-19 ਸਾਲ ਦੀ ਉਮਰ ਸੀ, ਅਜੇ ਘੁੱਟਦੇ ਸੀ ਮਹਾਂਪੁਰਖਾਂ ਸੇਵਾ ਕਰਦੇ, ਇੱਕਦਮ ਉੱਠ ਕੇ ਬੈਠੇ ਹੋ ਗਏ। ਕਹਿੰਦੇ ਇਹ ਗੱਲ ਦੁਬਾਰਾ ਨਹੀਂ ਬੋਲਣੀ, ਕਹਿੰਦੇ ਇਹ ਗਲਤ ਗੱਲ ਹੈ। ਮੈਂ ਕਿਹਾ ਜੀ ਫਿਰ ਕਿਰਪਾ ਕਰੋ ਦੱਸੋ ਵੀ ਕਿੱਦਾਂ ਇਹ ਮਹਾਰਾਜ ਆਏ। ਫਿਰ ਮਹਾਂਪੁਰਖਾਂ ਨੇ ਇਹ ਰਾਜ ਖੋਲਿਆ, ਕਹਿੰਦੇ ਜਿਹੜਾ ਸਰੀਰ ਹੁੰਦਾ ਪਰਮੇਸ਼ੁਰ ਨੂੰ ਕੀ ਔਖਾ। ਕਹਿੰਦੇ ਪਰਮੇਸ਼ੁਰ ਜੀ ਇੱਕ ਸਰੀਰ ਜਿਹੜਾ ਬਣਾਉਣ ਲਈ ਕਲਾ ਵਰਤਾ ਦਿੰਦੇ ਨੇ, ਇੱਕ ਸਰੂਪ ਉਹਨਾਂ ਦੇ ਲਈ ਬਣਦਾ ਪਹਿਲਾਂ। ਜਦੋਂ ਉਸ ਸਰੀਰ ਨੇ ਜਨਮ ਲਿਆ ਉਦੋਂ ਉਸ ਵਕਤ ਦੌਲਤਾਂ ਦਾ ਇਹਨੇ ਇਸ਼ਨਾਨ ਕਰਾ ਕੇ ਜਦੋਂ ਲਿਟਾ ਦਿੱਤਾ ਨਾਲ ਮਾਤਾ ਜੀ ਦੇ, ਉਦੋਂ ਫਿਰ ਇਹ ਜੋਤ ਨਿਰੰਕਾਰ ਜੀ ਦੀ ਆ ਕੇ ਉਸ ਸਰੂਪ ਦੇ ਵਿੱਚ ਬਿਰਾਜਮਾਨ ਹੋਈ ਹੈ। ਪਰਮੇਸ਼ਰ ਜਨਮ ਨਹੀਂ ਲੈਂਦਾ ਹੈ। ਇਹੀ ਭੀਖਮ ਸ਼ਾਹ ਨੇ ਕਿਹਾ ਸੀ ਕਿੱਦਣ, ਉਹ ਸੁਦੀ ਸੱਤੇ ਅੱਜ ਦੇ ਦਿਨ ਰਾਤ ਨੂੰ 12:30-1 ਵਜੇ ਦੇ ਕਰੀਬ ਪਟਨਾ ਸਾਹਿਬ ਰਾਤ ਨੂੰ ਮਨਾਉਂਦੇ ਨੇ। ਮਹਿਤਾ ਚੌਂਕ ਵੀ ਆਪਣੇ ਗੁਰੂ ਘਰ ਵੀ ਰਾਤ ਨੂੰ ਹੀ ਮਨਾਇਆ ਜਾਂਦਾ, ਆਤਿਸ਼ਬਾਜ਼ੀਆਂ ਚਲਾਈਆਂ ਜਾਂਦੀਆਂ ਨੇ। 12:30-1 ਵਜੇ ਘੜਾਮ ਬੈਠੇ ਨੇ, ਭੀਖਮ ਸ਼ਾਹ ਨੇ ਸਿਜਦਾ ਕੀਤਾ ਉਧਰ ਨੂੰ। ਸਾਰੇ ਚੇਲੇ ਕਹਿਣ ਲੱਗੇ, ਪੀਰ ਜੀ ਇਹ ਅੱਜ ਤੁਸੀਂ ਇੱਧਰ ਨੂੰ ਮੱਥਾ ਟੇਕੀ ਜਾਂਦੇ ਹੋ, ਸਿਜਦਾ ਕਰਦੇ ਹੋ, ਆਪਾਂ ਤਾਂ ਲਹਿੰਦੇ ਵੱਲ ਨੂੰ ਟੇਕਦੇ ਹਾਂ, ਮਸਤਾਨੇ ਹੋ ਗਏ ਲੱਗਦੇ ਹੋ। ਕਹਿਣ ਲੱਗੇ, ਨਹੀਂ, ਅੱਜ ਮੈਨੂੰ ਅੱਲਾ ਦਾ ਪ੍ਰਕਾਸ਼ ਪੂਰਬ ਦਿਸ਼ਾ ਚ ਨਜ਼ਰ ਆਇਆ। ਕਹਿੰਦੇ ਅਸਮਾਨ ਵਿੱਚੋਂ ਇੰਨਾ ਪ੍ਰਕਾਸ਼ ਆਇਆ, ਅੱਲਾ ਤਾਲਾ ਪੂਰਬ ਦਿਸ਼ਾ ਚ ਆਏ ਨੇ, ਸ੍ਰਿਸ਼ਟੀ ਦੀ ਹੁਣ ਰੱਖਿਆ ਕਰਨ ਲਈ ਆਏ ਨੇ। ਉਸ ਵਕਤ ਸਾਧ ਸਿੰਘ ਜੀ ਚੱਲ ਕੇ ਮਹੀਨੇ ਕੁ ਬਾਅਦ ਜਦ ਪਹੁੰਚਿਆ ਉੱਥੇ ਗੁਰਾਂ ਦੇ ਕੋਲੇ, ਕਾਫੀ ਦੇਰ ਤੁਰਨ ਤੋਂ ਬਾਅਦ ਉੱਥੇ ਪਹੁੰਚਿਆ। 2 ਕੁੱਜੀਆਂ ਲਿਜਾ ਕੇ ਅੱਗੇ ਰੱਖੀਆਂ ਸੀ, ਸਾਖੀ ਲੰਬੀ ਹੈ, ਤੇ ਉਸ ਵਕਤ ਦੋਨਾਂ ਦੇ ਉੱਤੇ ਹੱਥ ਰੱਖਤੇ, ਛੋਟੇ ਛੋਟੇ ਮਹਾਰਾਜ ਦੇ ਕਰ ਕਮਲ, ਲੰਬੀਆਂ ਲੰਬੀਆਂ ਸੋਹਣੀਆਂ ਉਂਗਲਾਂ, ਬਿਨਾਂ ਗੱਠਾਂ ਤੋਂ ਹੁੰਦੀਆਂ ਉਂਗਲਾਂ, ਅਵਤਾਰਾਂ ਦੀ ਇਹ ਨਿਸ਼ਾਨੀਆਂ ਵੱਖਰੀਆਂ ਹੁੰਦੀਆਂ, ਰੱਖੀਆਂ ਜਦੋਂ ਦੋਨੇ ਹੀ ਕੁੱਜੀਆਂ ਰੋੜਤੀਆਂ ਦਸਵੇਂ ਪਾਤਸ਼ਾਹ ਨੇ, ਉਹ ਦੋਨੇ ਹੀ ਆਪਸ ਵਿੱਚ ਪਾਣੀ ਤੇ ਦੁੱਧ ਮਿਲ ਗਏ। ਉਸ ਵਕਤ ਕਹਿਣ ਲੱਗੇ, ਇਹ ਕੀ ਕੌਤਕ ਹੋਇਆ? ਨਾਲ ਦੇ ਕਹਿਣ ਲੱਗੇ, ਪੀਰ ਜੀ ਇਹ ਸਾਨੂੰ ਸਮਝ ਨਹੀਂ ਲੱਗੀ। ਕਹਿੰਦੇ ਮੈਂ ਲਿਆ ਸੀ ਦੁੱਧ ਤੇ ਪਾਣੀ ਦੇ 2 ਕਟੋਰੇ, 2 ਕੁੱਜੀਆਂ, ਵੀ ਜੇ ਤਾਂ ਇਹਨਾਂ ਨੇ ਦੁੱਧ ਦੇ ਉੱਤੇ ਰੱਖਿਆ ਹੱਥ, ਫੇਰ ਤਾਂ ਸਮਝਾਂਗਾ ਇਹ ਹਿੰਦੂਆਂ ਦੇ ਪੀਰ ਨੇ, ਹਿੰਦੂਆਂ ਦੀ ਰੱਖਿਆ ਲਈ ਆਏ ਨੇ, ਤੇ ਜੇ ਇਹਨਾਂ ਨੇ ਰੱਖਿਆ ਪਾਣੀ ਦੇ ਉੱਤੇ, ਫੇਰ ਇਹ ਮੁਸਲਮਾਨਾਂ ਲਈ ਆਏ ਨੇ। ਕਹਿੰਦੇ ਇਹਨਾਂ ਨੇ ਦੋਨਾਂ ਤੇ ਰੱਖ ਕੇ ਫੇਰ ਦੋਨੇ ਹੀ ਰੋੜ ਦਿੱਤੇ, ਉਹ ਦੋਨੋਂ ਡੁੱਲ ਕੇ ਆਪਸ ਚ ਮਿਕਸ ਹੋ ਗਏ। ਕਹਿੰਦੇ ਇਹ ਤੀਸਰਾ ਪੰਥ ਸਾਜਣਗੇ, ਉਹ ਭੀਖਮ ਸ਼ਾਹ ਨੇ ਉਹਦੇ ਦੱਸਤਾ ਸੀ। ਔਰ ਜਦੋਂ ਗੁਰੂ ਸਾਹਿਬ ਜੀ ਪਟਨਾ ਸਾਹਿਬ ਤੋਂ ਗਏ ਨੇ, ਮਾਹੌਲ ਬੜਾ ਖਰਾਬ ਸੀ ਮਹਾਰਾਜ, ਜਦੋਂ 4-5 ਸਾਲ ਦੀ ਅਵਸਥਾ ਵਿੱਚ ਲਖਨੌਰ ਸਾਹਿਬ ਪੈਂਦਾ, ਮਹਾਰਾਜ ਦੇ ਪੁਰਾਣੇ ਥਾਂ ਦੇ ਨਾਨਕੇ ਨੇ ਉਹ, ਵੈਸੇ ਮਹਾਰਾਜ ਦੇ ਨਾਨਕਾ ਘਰ ਉਧਰ ਵੀ ਨੇ, ਕਰਤਾਰਪੁਰ ਸਾਹਿਬ ਵੱਲ ਵੀ, ਤੇ ਨਾਨਕਾ ਘਰ ਜਿਹੜਾ ਗੁਰੂ ਨਾਨਕ ਸੋ ਮਹਾਰਾਜ ਦਸਵੇਂ ਪਾਤਸ਼ਾਹ ਲਖਨੌਰ ਸਾਹਿਬ, ਉੱਥੇ ਮਹਾਰਾਜ ਦੇ ਸ਼ਸਤਰ ਛੋਟੇ ਛੋਟੇ ਹੁਣ ਵੀ ਪਏ ਨੇ, 2 ਵਾਰੀ ਉੱਥੇ ਜਾ ਚੁੱਕਿਆ। ਉਹ ਜਦੋਂ ਸਮਾਂ ਆਵੇਗਾ ਵੀਡੀਓ ਬਣਾ ਕੇ ਦਿਖਾਵਾਂਗੇ ਵੀ ਤੁਹਾਨੂੰ ਸਾਰੀ। ਤਾਂ ਉਸ ਵਕਤ ਉੱਥੇ ਜਦੋਂ ਭੀਖਮ ਸ਼ਾਹ ਫੇਰ ਮਿਲਣ ਆਇਆ ਸੀ, ਫਿਰ ਗੋਦੀ ਚੱਕ ਕੇ ਬਚਨ ਵੀ ਕਰਦਾ ਰਹਿਣਾ, ਗੋਦੀ ਚੱਕੇ ਨਾਲੇ ਚਰਨਾਂ ਨੂੰ ਹੱਥ ਲਾ ਲਾ ਮੱਥੇ ਨੂੰ ਲਾਈ ਜਾਂਦਾ ਲਿਖੇ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸ੍ਰਿਸ਼ਟੀ ਤੇ ਆਏ ਔਰ ਧਰਮ ਚਲਾਵਨ ਪਹਿਲਾ ਕਰਮ, ਇਹ ਸਤਿਗੁਰੂ ਮਹਾਰਾਜ ਨੇ ਧਰਮ ਨੂੰ ਚਲਾਉਣਾ ਸੀ, ਨਵਾਂ ਖਾਲਸਾ ਪੰਥ ਸਾਜਣਾ ਸੀ, ਔਰ ਸੰਤ ਉਬਾਰਨ, ਸੰਤਾਂ ਦੀ ਰੱਖਿਆ ਕਰਨੀ ਸੀ। ਦੁਸ਼ਟ ਸਭਨ ਕੋ ਮੂਲ ਉਪਾੜਨ, ਦੁਸ਼ਟ